You're with SBS Radio. Find more great stories in your language at sbs.com.au.
SBS.
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 SBS Radio.
ਪਿਆਰੇ ਦੋਸਤੋ, ਇਸ ਵੇਲੇ ਟੈਲੀਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਨਿਧੀ ਕੌਸ਼ਿਕ ਜੀ ਜੁੜੇ ਹਨ। ਇਹ ਆਪਣੀ ਹੱਡ ਬੀਤੀ ਵੀ ਸਾਂਝੀ ਕਰਨ ਲੱਗੇ ਹਨ ਅਤੇ ਨਾਲ ਤੁਹਾਨੂੰ ਪ੍ਰੇਰਿਤ ਵੀ ਕਰਨ ਲੱਗੇ ਹਨ। ਸੋ ਸਭ ਤੋਂ ਪਹਿਲਾਂ ਨਿਧੀ, ਬੜਾ ਹੀ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ ਸੋ ਮੱਚ ਮਨਪ੍ਰੀਤ ਜੀ। ਸਾਰੇ SBS ਦੇ ਸੁਣਨ ਵਾਲੇ ਸ਼ਰੋਤਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ। ਬਹੁਤ ਵੱਡਾ ਇੱਕ ਧੰਨਵਾਦ ਹੈਗਾ ਹੈ ਡਿਊ ਮੇਰਾ, ਅੱਜ ਤੁਸੀਂ ਮੈਨੂੰ ਕਾਲ ਕੀਤੀ ਹੈਗੀ ਹੈ ਤਾਂ ਉਹ ਮੈਂ ਅੱਜ ਜ਼ਰੂਰ ਪੇ ਕਰਨਾ ਚਾਹਾਂਗੀ ਸਾਰਿਆਂ ਨੂੰ, ਕਿਉਂਕਿ ਲਾਸਟ ਈਅਰ ਜਦੋਂ ਆਪਣੀ ਗੱਲ ਹੋਈ ਸੀਗੀ ਅਤੇ ਤੁਸੀਂ ਮੈਨੂੰ ਚਾਂਸ ਦਿੱਤਾ ਸੀਗਾ SBS 'ਤੇ ਸਾਰਿਆਂ ਦੇ ਰੂਬਰੂ ਹੋਣ ਦਾ। ਉਸ ਤੋਂ ਬਾਅਦ ਸਾਡੇ ਕੋਲ ਬਹੁਤ ਸਾਰੇ ਡੋਨਰ ਥਰੂ SBS ਚੈਨਲ, ਥਰੂ SBS ਇੰਟਰਵਿਊ ਆਏ ਨੇ, ਜਿਹੜੇ ਜਿਨ੍ਹਾਂ ਦੇ ਕਰਕੇ ਜਿਹੜੀ ਅਸੀਂ ਇੱਕ ਟਾਰਗੇਟ ਰੱਖਿਆ ਸੀਗਾ ਬਲੱਡ ਡੋਨੇਸ਼ਨ ਦੀ ਯੂਨਿਟਸ ਨੂੰ ਰੇਜ਼ ਕਰਨ ਦਾ, ਉਹ ਅਸੀਂ ਕਰ ਪਾਏ ਹਾਂ।
ਸ਼ੁਰੂਆਤ ਹੋਈ ਹੈ, ਇੱਕ ਬਹੁਤ ਵੱਡੀ ਤ੍ਰਾਸਦੀ ਤੁਹਾਡੇ ਪਰਿਵਾਰ ਨਾਲ ਵਾਪਰੀ ਹੈ। ਤੁਹਾਡੀ ਨਿੱਕੀ ਜਿਹੀ ਬੇਟੀ ਵਨੀ ਤੁਹਾਡੇ ਕੋਲ ਆਈ ਸੀ, ਪਰਮਾਤਮਾ ਦੇ ਹੁਕਮ ਅਨੁਸਾਰ ਉਹ ਖੋ ਵੀ ਗਈ। ਸੋ ਜ਼ਰਾ ਜਿਹਾ ਦੱਸੋ ਕਿ ਵਨੀ ਦੇ ਨਾਲ ਕੀ ਹੋਇਆ ਅਤੇ ਕਿਉਂ ਤੁਸੀਂ ਆਪਣੇ ਦਿਲ 'ਚ ਠਾਣੀ ਕਿ ਤੁਸੀਂ ਬਲੱਡ ਡੋਨੇਸ਼ਨ ਡਰਾਈਵ ਦਾ ਮਹੀਨਾ ਜਿਹੜਾ ਜੁਲਾਈ ਦਾ ਮਹੀਨਾ ਹੈ ਉਸ 'ਚ ਇਹ ਖਾਸ ਉਪਰਾਲਾ ਕਰੋਗੇ?
ਵਨੀ ਨੂੰ ਗਏ ਨੂੰ 4 ਸਾਲ ਹੋ ਗਏ ਨੇ ਮਨਪ੍ਰੀਤ ਜੀ। 9 ਜੁਲਾਈ 2015 ਦੇ ਵਿੱਚ ਵੀ ਜਸਟ ਲੋਸਟ ਹੈ ਅਤੇ ਬਸ ਉਸ ਤੋਂ ਬਾਅਦ ਤੋਂ 4 ਸਾਲ ਨਹੀਂ ਮੈਨੂੰ ਲੱਗਦੇ ਕਿ ਹੋਏ ਨੇ ਸਾਡੇ ਵਾਸਤੇ, ਕਿਉਂਕਿ ਐਵਰੀ ਡੇ ਸਾਨੂੰ ਐਵੇਂ ਲੱਗਦਾ ਜਿਵੇਂ ਕੱਲ ਦੀ ਹੀ ਗੱਲ ਹੋਈ ਹੈ।
ਉਸ ਵੇਲੇ ਵਨੀ ਦੀ ਉਮਰ ਕੀ ਸੀ ਜੀ?
ਉਸ ਟਾਈਮ ਵਨੀ 2 ਸਾਲ ਦੀ ਸੀ। ਵਨੀ ਅਪ੍ਰੈਲ 'ਚ 2 ਸਾਲ ਦੀ ਹੋਈ ਸੀ ਅਤੇ ਜੁਲਾਈ ਤੱਕ ਸ਼ੀ ਫਾਊਟ ਵਿਦ ਕੈਂਸਰ ਲੁਕੀਮੀਆ। ਉਹਦੀ ਕੀਮੋਥੈਰੇਪੀਜ ਡਨ ਹੋ ਚੁੱਕੀਆਂ ਸੀ, ਸ਼ੀ ਵਾਜ਼ ਆਊਟ ਆਫ ਕੈਂਸਰ, ਬਟ ਉਹਦਾ ਬੋਨ ਮੈਰੋ ਜਿਹੜਾ ਸੀ ਉਹ ਡੈਮੇਜ ਹੋ ਚੁੱਕਿਆ ਸੀਗਾ, ਦੈਟਸ ਵਾਈ ਉਹ ਸ਼ੀ ਕੁਡਨਟ ਰਿਕਵਰ ਬੈਕ। ਅਤੇ 9 ਜੁਲਾਈ ਨੂੰ ਸਵੇਰੇ 3 ਵਜੇ ਸ਼ੀ ਹੈਡ ਕਾਰਡਿਕ ਅਰੈਸਟ ਐਂਡ ਵੀ ਲੋਸਟ ਹਰ ਆਫਟਰ ਦੈਟ। ਅਤੇ ਹਰ ਸਾਲ ਉਹਦੀ ਯਾਦ ਦੇ ਵਿੱਚ ਉਹਨੂੰ ਤਾਂ ਨਹੀਂ ਵਾਪਿਸ ਲਿਆ ਸਕਦੇ, ਉਹਨੂੰ ਸੇਵ ਨਹੀਂ ਕਰ ਪਾਏ, ਪਰ ਐਵੇਂ ਲੱਗਦਾ ਹੈਗਾ ਕਿ ਸ਼ਾਇਦ ਉਸਦੀ ਉਸਨੂੰ ਓਨਰ ਕਰਨ ਵਾਸਤੇ ਜੇ ਅਸੀਂ ਕਿਸੇ ਹੋਰ ਨੂੰ ਸੇਵ ਕਰ ਪਾਈਏ, ਕਿਸੇ ਨਾ ਕਿਸੇ ਦੇ ਚਾਹਣ ਵਾਲੇ ਨੂੰ, ਕਿਸੇ ਨਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੀ ਤਰ੍ਹਾਂ ਹੀ ਬਣੀ, ਬਹੁਤ ਇੰਪੋਰਟੈਂਟ ਸੀ ਸਾਡੇ ਲਈ, ਸਾਡਾ ਪਾਰਟ ਸੀ ਲਾਈਫ ਦਾ, ਮੇਰੀ ਬੋਡੀ ਦਾ ਪਾਰਟ ਸੀ ਉਹ, ਵੀ ਕਾਂਟ ਫੋਰਗੇਟ ਹਰ ਐਵਰ, ਵੀ ਕਾਂਟ ਗੈਟ ਓਵਰ ਹਰ ਐਵਰ। ਤਾਂ ਜੇ ਅਸੀਂ ਕਿਸੇ ਹੋਰ ਨੂੰ ਬਚਾ ਪਾਈਏ, ਸ਼ਾਇਦ ਕੁਛ ਟ੍ਰਿਬਿਊਟ ਅਸੀਂ ਉਸਨੂੰ ਪੇ ਕਰ ਪਾਵਾਂਗੇ ਉਸਦੀ ਸਟਰਗਲ ਨੂੰ, ਉਸਦੀ ਫਾਈਟ ਨੂੰ। ਅਤੇ ਜਦੋਂ ਬਣੀ ਦਾ ਟ੍ਰੀਟਮੈਂਟ ਚੱਲ ਰਿਹਾ ਸੀ, ਕੀਮੋਥੈਰੇਪੀਜ਼ ਚੱਲ ਰਹੀਆਂ ਸੀਗੀਆਂ, ਦੈਨ ਐਵਰੀ ਟਾਈਮ ਆਫਟਰ ਕੀਮੋਥੈਰੇਪੀ ਉੱਥੇ ਹਰ ਪੇਸ਼ੈਂਟ ਨੂੰ, ਹਰ ਬੱਚੇ ਨੂੰ ਜਿਹੜੇ ਕੈਂਸਰ ਨਾਲ ਫਾਈਟ ਕਰ ਰਹੇ ਨੇ, ਉਹਨਾਂ ਨੂੰ ਬਹੁਤ ਸਾਰੇ ਬਲੱਡ ਦੀ ਲੋੜ ਪੈਂਦੀ ਹੈ, ਪਲੈਟਲੇਟਸ ਦੀ ਲੋੜ ਪੈਂਦੀ ਹੈ। ਅਤੇ ਸਮਟਾਈਮਸ ਰਾਈਟ ਗਰੁੱਪ ਅਵੇਲੇਬਲ ਹੁੰਦਾ ਹੈ ਸਟ੍ਰੇਟ ਅਵੇ, ਬਟ ਸਮਟਾਈਮਸ ਨਹੀਂ ਹੁੰਦਾ, ਦੈਨ ਉਹਨਾਂ ਨੂੰ ਕਿੰਨੀ ਦੇਰ ਉਸ ਬਲੱਡ ਗਰੁੱਪ ਦੀ ਵੇਟ ਕਰਨੀ ਪੈਂਦੀ ਹੈ। ਅਤੇ 1 in 30 ਆਸਟ੍ਰੇਲੀਅਨ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜੇ ਆਪਣੇ ਇਸ ਟਾਈਮ ਬਲੱਡ ਡੋਨੇਟ ਕਰ ਰਹੇ ਨੇ, ਬਟ ਜਦੋਂ ਕਿ 1 in 3 ਐਵਰੀ ਡੇ ਰਿਕੁਆਇਰਮੈਂਟ ਹੈਗੀ ਹੈ ਬਲੱਡ ਡੋਨੇਸ਼ਨ ਦੀ ਆਸਟ੍ਰੇਲੀਆ ਵਾਈਡ। ਅਤੇ ਉਸ ਹਿਸਾਬ ਨਾਲ ਤੁਸੀਂ ਇਹ ਦੇਖੋ ਕਿ ਮੈਂ ਸਿਰਫ ਉਸ ਇੱਕ ਹੋਸਪਿਟਲ ਦੀ ਗੱਲ ਕਰ ਰਹੀ ਹਾਂ ਜਿੱਥੇ ਮੈਂ ਬਣੀ ਦੇ ਨਾਲ ਇੱਕ ਸਿਰਫ ਇੱਕ ਡਿਪਾਰਟਮੈਂਟ ਓਨਕੋਲੋਜੀ ਡਿਪਾਰਟਮੈਂਟ 'ਚ ਬੈਠੀ ਸੀ ਅਤੇ ਐਂਡ ਆਈ ਸੋ ਕਿ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ ਬਲੱਡ ਡੋਨਰ ਦਾ ਅੱਗੇ ਆਉਣਾ ਅਤੇ ਬਲੱਡ ਡੋਨੇਟ ਕਰਨਾ। ਅਤੇ ਪਰ ਆਮ ਨੋਟ ਸ਼ੋਰ ਕਿ ਹੋਲ ਆਸਟ੍ਰੇਲੀਆ ਵਾਈਡ, ਵਰਲਡ ਵਾਈਡ ਕਿੰਨੀ ਜ਼ਿਆਦਾ ਰਿਕੁਆਇਰਮੈਂਟ ਹੋਏਗੀ ਜੇ ਮੈਨੂੰ ਇੱਕ ਡਿਪਾਰਟਮੈਂਟ 'ਚ ਬੈਠ ਕੇ ਇਹ ਫੀਲ ਹੋਇਆ ਹੈਗਾ ਹੈ।
ਗੱਲ ਸਹੀ ਹੈ, ਉਹ ਕਹਿੰਦੇ ਨਾ ਰਾਹ ਪੈ ਜਾਣੇ ਜਾਂ ਵਾਹ ਪੈ ਜਾਣੇ, ਤੁਹਾਡੇ ਨਾਲ ਤਾਂ ਹੱਡ ਬੀਤੀ ਹੈ ਅਤੇ ਤੁਸੀਂ ਵੇਖਿਆ ਕਿ ਨਿੱਕੇ ਨਿੱਕੇ ਜਿਹੇ ਬੱਚੇ ਜਿਵੇਂ ਕਤਾਰ 'ਚ ਖਲੋਤੇ ਨੇ ਕਿ ਕਦ ਖੂਨ ਆਏ, ਢੁਕਵਾਂ ਖੂਨ ਮਿਲੇ ਅਤੇ ਉਹਨਾਂ ਨੂੰ ਜੀਵਨ ਦਾਨ ਮਿਲੇ, ਹੈ ਨਾ?
ਉਹ ਤਾਂ ਮਨਪ੍ਰੀਤ ਜੀ ਬੜਾ ਹੀ ਸਾਹਮਣੇ, ਬਿਲਕੁਲ ਸਾਹਮਣੇ ਓਬਵੀਅਸ ਉਹ ਦਿਖਦਾ ਸੀਗਾ ਫਰਕ ਨਾ, ਜਦੋਂ ਤੱਕ ਉਹਨਾਂ ਦੇ ਅੰਦਰ ਬਲੱਡ ਨਹੀਂ ਜਾਂਦਾ ਸੀਗਾ ਉਹ ਇੰਨੇ ਲਥਾਰਜਿਕ ਅਤੇ ਇੰਨੇ ਜ਼ਿਆਦਾ, ਮਤਲਬ ਪੇਰੈਂਟਸ ਵੀ ਇੰਨੇ ਹੈਲਪਲੈਸ ਹੁੰਦੇ ਆ। ਡਜ਼ਨਟ ਮੈਟਰ ਉਸ ਟਾਈਮ ਮੇਰੀ ਪੋਕਿਟ ਪੈਸਿਆਂ ਨਾਲ ਭਰੀ ਹੋਈ ਸੀ ਜਾਂ ਨਹੀਂ ਭਰੀ ਹੋਈ ਸੀ, ਆਈ ਕੁਡਨਟ ਡੂ ਐਨੀਥਿੰਗ। ਮੈਨੂੰ ਸਿਰਫ ਇਹ ਸੀਗਾ ਕਿ ਕੁਛ ਵੀ ਕਰਕੇ ਇਹਦਾ ਮੈਚਿੰਗ ਬਲੱਡ ਗਰੁੱਪ ਲਿਆ ਦਿਉ ਅਤੇ ਇਹਨੂੰ ਫਿਰ ਤੋਂ ਜ਼ਿੰਦਾ ਕਰ ਦਿਉ ਇੱਕ ਤਰੀਕੇ ਨਾਲ। ਉੱਥੇ ਬੈੱਡ 'ਤੇ ਬਸ ਇਸ ਤਰੀਕੇ ਨਾਲ ਗਿਰੀ ਹੁੰਦੀ ਸੀ, ਤੇ ਉਹ ਹਰ ਟਾਈਮ ਅਦਰਵਾਈਜ਼ ਬਹੁਤ ਹੀ ਚੁਲਬੁਲੀ ਸੀ ਤੇ ਹਰ ਵਾਰ ਹਮੇਸ਼ਾ ਹਰ ਟਾਈਮ ਹਰੇਕ ਦੇ ਨਾਲ ਸਮਾਈਲ ਦੇ ਨਾਲ ਗੱਲ ਕਰਨਾ ਹੈਪੀ ਰਹਿਣਾ ਬਹੁਤ ਹੀ ਸਟਰੋਂਗ ਬੱਚਾ ਸੀ ਉਹ ਪਰ ਜਦੋਂ ਬਲੱਡ ਬਿਲਕੁਲ ਨਹੀਂ ਉਹਦੀ ਬੋਡੀ ਚ ਹੁੰਦਾ ਸੀ ਤੇ ਵੀ ਵਰ ਇਨ ਵੇਟਿੰਗ ਕਿਉਂ ਕਿ ਬਲੱਡ ਆਏਗਾ ਤੇ ਉਹਨੂੰ ਚੜੇਗਾ ਐਵਰੀ ਮਿਨਟ ਵਾਜ਼ ਕਿਲਿੰਗ ਫੋਰ ਅਸ ਕਿ ਜਲਦੀ ਬਲੱਡ ਲੈ ਕੇ ਆਓ ਔਰ ਐਸ ਸੂਨ ਐਸ ਸ਼ੀ ਵਾਜ਼ ਰਿਸੀਵਿੰਗ ਦੈਟ ਬਲੱਡ ਉਸ ਤੋਂ ਬਾਅਦ ਵੀ ਜਿਹੜੀ ਉਹਦੀ ਨੁਹਾਰ ਹੁੰਦੀ ਸੀਗੀ ਨਾ ਤੇ ਉਹ ਜਿਹੜਾ ਉਹ ਫੇਰ ਦੁਬਾਰਾ ਉਹਦੇ ਚ ਜ਼ਿੰਦਗੀ ਆਉਂਦੀ ਸੀ ਤੇ ਦੁਬਾਰਾ ਉਹ ਕਹਿੰਦੀ ਸੀ ਕਿ ਓਕੇ ਮੰਮਾ ਆਮ ਅਗੇਨ ਰੈਡੀ ਟੂ ਫਾਈਟ ਤਾਂ ਉਹਦੇ ਵਾਸਤੇ ਐਂ ਲੱਗਦਾ ਸੀਗਾ ਕਿ ਬਸ ਮਤਲਬ ਕਿੰਨਾ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ ਇਹ ਤੇ ਕਿਸ ਤਰ੍ਹਾਂ ਸਭ ਦੇ ਤੱਕ ਇਹ ਗੱਲ ਪਹੁੰਚਾਈਏ
ਬਿਲਕੁਲ ਜੀ ਮਾਪਿਆਂ ਦਾ ਤਾਂ ਮੈਂ ਆਪ ਇੱਕ ਮਾਂ ਹਾਂ ਤਾਂ ਮੈਂ ਦੱਸ ਸਕਦੀ ਹਾਂ ਤੁਸੀਂ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹੋਵੋਗੇ ਕਿ ਤੁਸੀਂ ਸਮੁੰਦਰ ਦੀ ਤਹਿ 'ਤੇ ਜਾ ਕੇ ਵੀ ਕੁਝ ਕੱਢ ਸਕਦੇ ਹੋ ਪਹਾੜਾਂ ਦੀ ਚੋਟੀ 'ਤੇ ਜਾ ਕੇ ਕੁਝ ਲੈ ਕੇ ਆ ਸਕਦੇ ਹੋ ਅਗਰ ਤੁਹਾਡੇ ਬੱਚੇ ਨੂੰ ਬਚਾ ਸਕੀਏ ਤਾਰੇ ਤੋੜਨ ਨੂੰ ਤਿਆਰ ਹੁੰਦੇ ਹੋ ਸੋ ਉਸ ਮੌਕੇ 'ਤੇ ਜਦ ਤੁਹਾਨੂੰ ਸਹੀ ਖੂਨ ਨਹੀਂ ਮਿਲ ਰਿਹਾ ਮੈਂ ਸਮਝ ਸਕਦੀ ਹਾਂ ਕਿ ਕਿੰਨੀ ਬੇਬਸੀ ਮਹਿਸੂਸ ਹੁੰਦੀ ਹੋਵੇਗੀ
ਹਾਂਜੀ ਇਸ ਲਈ ਮੇਰਾ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਇਹ ਰਿਕੁਐਸਟ ਹੈਗੀ ਹੈ ਕਿ ਪਲੀਜ਼ ਕਮ ਫੋਰਵਰਡ ਜਿਹੜੇ ਫਸਟ ਟਾਈਮ ਡੋਨਰਸ ਹੈ ਉਹਨਾਂ ਨੂੰ ਹਮੇਸ਼ਾ ਇਹ ਥੋੜ੍ਹੀ ਜਿਹੀ ਝਿਜਕ ਹੁੰਦੀ ਹੈ ਕਿ ਪਤਾ ਨਹੀਂ ਬਲੱਡ ਡੋਨੇਸ਼ਨ ਕਿੰਨਾ ਕੁ ਸਕੇਰੀ ਹੈਗਾ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਮੇਰੀ ਬੋਡੀ 'ਚੋਂ ਬਲੱਡ ਚਲਾ ਜਾਏਗਾ ਵਿਲ ਇਟ ਬੀ ਆਲ ਰਾਈਟ ਫੋਰ ਮਾਈ ਬੋਡੀ ਤਾਂ ਮੈਂ ਉਹ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਜ਼ਰੂਰ ਇੱਕ ਵਾਰ ਡੋਨਰ ਸੈਂਟਰ ਆਪਣੇ ਨੀਅਰੈਸਟ ਡੋਨਰ ਸੈਂਟਰ ਜਾਣ ਅਤੇ ਜਦੋਂ ਆਪਾਂ ਬਲੱਡ ਡੋਨੇਸ਼ਨ ਕਰਵਾਉਣ ਜਾਂਦੇ ਹਾਂ ਤਾਂ ਉਹਨਾਂ ਦਾ ਹਮੇਸ਼ਾ ਪਹਿਲਾਂ ਹੈਲਥ ਚੈੱਕਅਪ ਹੁੰਦਾ ਤਾਂ ਬਹਾਨੇ ਸਿਰਫ ਤੁਹਾਨੂੰ ਆਪਣੀ ਹੈਲਥ ਰਿਪੋਰਟ ਵੀ ਮਿਲਦੀ ਹੈ ਕਿ ਯੂ ਆਰ ਓਕੇ ਟੂ ਡੋਨੇਟ ਔਰ ਨਾਟ ਬਿਕੋਜ਼ ਇਫ ਯੂ ਆਰ ਨਾਟ ਓਕੇ ਟੂ ਡੋਨੇਟ ਦੇ ਡੋਨਟ ਫੋਰਸ ਯੂ ਉਹ ਆਪ ਹੀ ਤੁਹਾਨੂੰ ਦੱਸ ਦਿੰਦੇ ਨੇ ਕਿ ਤੁਸੀਂ ਡੋਨੇਟ ਕਰ ਸਕਦੇ ਹੋ ਕਿ ਨਹੀਂ ਤੇ ਇਟਸ ਵੈਰੀ ਵੈਰੀ ਹੈਲਦੀ ਆਪਸ਼ਨ ਫੋਰ ਯੂਰ ਬੋਡੀ ਐਜ਼ ਵੈਲ ਤੇ ਸੋਚੋ ਕਿ ਇੱਕ ਬਲੱਡ ਡੋਨੇਸ਼ਨ ਦੇ ਨਾਲ ਤਿੰਨ ਲਾਈਵ ਅਸੀਂ ਸੇਵ ਕਰ ਸਕਦੇ ਹਾਂ
ਬਿਲਕੁਲ
ਤਾਂ ਇਹ ਕਿੰਨਾ ਜ਼ਿਆਦਾ ਇੰਪੋਰਟੈਂਟ ਹੈਗਾ ਹੈ ਉਸ ਟਾਈਮ ਇਹ ਬਲੱਡ ਡੋਨੇਸ਼ਨ ਦੇ ਵਾਸਤੇ ਅੱਗੇ ਆਉਣਾ
ਤੇ ਨਿਧੀ ਮੈਨੂੰ ਦੱਸੋ ਪਿਛਲੇ ਸਾਲ ਜਦ ਤੁਸੀਂ ਕੀਤਾ ਸੀ ਵਨੀ ਦ ਸਮਾਈਲਿੰਗ ਸਟਾਰ ਦੇ ਨਾਮ ਤੇ ਰੈੱਡ ਕ੍ਰੋਸ ਦੇ ਜ਼ਰੀਏ ਤੁਸੀਂ ਡੋਨੇਸ਼ਨ ਡਰਾਈਵ ਕੀਤੀ ਸੀ ਤੇ ਕਿੰਨਾ ਕੁ ਬਲੱਡ ਇਕੱਤਰ ਹੋਇਆ ਤੇ ਉਸ ਨਾਲ ਕਿੰਨੇ ਲੋਕਾਂ ਨੂੰ ਜਾਨ ਜੀਵਨ ਦਾਨ ਮਿਲਿਆ
ਮਨਪ੍ਰੀਤ ਜੀ ਅਸੀਂ ਜਦੋਂ ਪਿਛਲੇ ਸਾਲ ਵਨੀ ਦੇ ਨਾਮ ਤੇ ਵਨੀ ਨੂੰ ਓਨਰ ਕਰਨ ਲਈ ਉਹਨੂੰ ਟ੍ਰਿਬਿਊਟ ਪੇ ਕਰਨ ਲਈ ਇਹ ਕੈਂਪੇਨ ਸਟਾਰਟ ਕੀਤੀ ਸੀਗੀ ਤਾਂ ਅਸੀਂ ਬਿਕੋਜ਼ ਵਨੀ ਜਿਹੜੀ ਹੈ ਉਹ 116 ਹਫ਼ਤੇ ਹੀ ਇਸ ਧਰਤੀ 'ਤੇ ਰਹੀ ਸਾਡੇ ਨਾਲ ਤਾਂ ਅਸੀਂ ਇਹ ਸੋਚਿਆ ਸੀਗਾ ਕਿ ਅਸੀਂ ਉਹ 116 ਉਹਦੇ ਹਫ਼ਤੇ ਹੈ ਉਹਨਾਂ ਨੂੰ ਟ੍ਰਿਬਿਊਟ ਪੇ ਕਰਨੀ ਹੈ ਤਾਂ ਸਾਡਾ ਟਾਰਗੇਟ ਸੀਗਾ ਕਿ 116 ਬਲੱਡ ਯੂਨਿਟ ਰੇਜ਼ ਹੋਣ ਲਾਸਟ ਈਅਰ 9th ਜੁਲਾਈ ਨੂੰ ਇਹ ਟਾਰਗੇਟ ਸਟਾਰਟ ਹੋਇਆ ਸੀਗਾ ਅਤੇ ਇਸ ਸਾਲ 9 ਜੁਲਾਈ ਆਉਣ ਤੋਂ ਪਹਿਲਾਂ ਸਾਡਾ ਉਹ ਟਾਰਗੇਟ ਪੂਰਾ ਹੋ ਚੁੱਕਿਆ ਸੀ ਤੇ 119 ਬਲੱਡ ਯੂਨਿਟ ਰੇਜ਼ ਹੋ ਚੁੱਕੇ ਤੇ 357 ਲਾਈਵ ਸੇਵ ਕਰ ਚੁੱਕੇ ਹੈ ਵਨੀ ਦਾ ਸਮਾਈਲਿੰਗ ਸਟਾਰ ਸੋ ਫਾਰ
ਵਾਹ ਜੀ ਵਾਹ ਵਾਹ ਸੋ ਜਿਹੜੇ ਸਰੋਤੇ ਤੁਹਾਡੀ ਗੱਲਾਂ ਸੁਣ ਰਹੇ ਹਨ ਅਗਰ ਉਹ ਆਪ ਆਪਣੀ ਬਲੱਡ ਡੋਨੇਸ਼ਨ ਨੂੰ ਐਸੇ ਦੇ ਤਹਿਤ ਗਿਣਵਾਉਣਾ ਚਾਹੁੰਦੇ ਹਨ ਤਾਂ ਕੀ ਕਰਨ
ਅਗਰ ਹੋ ਸਕੇ ਤਾਂ ਆਪਣੇ ਨੀਅਰੈਸਟ ਬਲੱਡ ਡੋਨੇਸ਼ਨ ਸੈਂਟਰ ਜਾਓ ਅਦਰਵਾਈਜ਼ ਤੁਸੀਂ ਫੋਨ ਕਾਲ ਕਰਕੇ ਵੀ ਉਹਨਾਂ ਨਾਲ ਗੱਲ ਕਰ ਸਕਦੇ ਹੈਗੇ ਹੋ ਅਤੇ ਤੁਸੀਂ ਜਦੋਂ ਵੀ ਬਲੱਡ ਡੋਨੇਸ਼ਨ ਕਰਵਾਉਣ ਜਾਣਾ ਹੈਗਾ ਤਾਂ ਉਸ ਟਾਈਮ ਵੀ ਅਦਰਵਾਈਜ਼ ਫੋਨ 'ਤੇ ਵੀ ਜੇ ਤੁਸੀਂ ਇਹ ਕਹਿ ਸਕੋ ਕਿ ਤੁਹਾਨੂੰ ਉਹ ਰੈੱਡ 25 ਵਨੀ ਦਾ ਸਮਾਈਲਿੰਗ ਸਟਾਰ ਗਰੁੱਪ ਦੇ ਅੰਡਰ ਰਜਿਸਟਰ ਕਰ ਲੈਣ ਤਾਂ ਵਨੀ ਦਾ ਸਮਾਈਲਿੰਗ ਸਟਾਰ ਦੇ ਅੰਡਰ ਤੁਹਾਡਾ ਟੈਲੀ ਪੈ ਜਾਏਗੀ ਤੁਹਾਡੀ ਅਤੇ ਦੈਟ ਵਿਲ ਬੀ ਟ੍ਰਿਬਿਊਟ ਟੂ ਆਰ ਬ੍ਰੇਵ ਸਟਾਰ ਅਤੇ ਬਹੁਤ ਬਹੁਤ ਇਨ ਐਡਵਾਂਸ ਮੈਂ ਸਾਰਿਆਂ ਨੂੰ ਧੰਨਵਾਦ ਕਰ ਰਹੀ ਹਾਂ ਜਿਹੜੇ ਵੀ ਇਸ ਤੋਂ ਬਾਅਦ ਇਹ ਕੰਮ ਕਰਨ ਵਾਲੇ ਨੇ ਅਤੇ ਤੁਹਾਡੀ ਬਲੱਡ ਡੋਨੇਸ਼ਨ ਡੈਫੀਨੇਟਲੀ ਵੇਸਟ ਨਹੀਂ ਜਾਣ ਵਾਲੀ ਉਹ 3 ਲਾਈਫ ਸੇਵ ਕਰਨ ਵਾਲੀ ਹੈ ਐਂਡ ਜਦੋਂ ਉਹ ਤੁਹਾਨੂੰ ਰਿਪਲਾਈ ਬੈਕ ਕਰਦੇ ਨੇ ਕਿ ਤੁਹਾਡਾ ਡੋਨੇਟ ਕੀਤਾ ਹੋਇਆ ਬਲੱਡ ਇੱਥੇ ਯੂਜ਼ ਹੋ ਚੁੱਕਿਆ ਯੂ ਰੀਅਲੀ ਫੀਲ ਵੈਰੀ ਗੁੱਡ ਐਂਡ ਯੂ ਫੀਲ ਵਰਥ ਯੂ ਫੀਲ ਸੈਟਿਸਫਾਈਡ ਕਿ ਤੁਸੀਂ ਇਹ ਅੱਜ ਉਪਰਾਲਾ ਕੀਤਾ ਤੁਸੀਂ ਗਏ
ਤੇ ਨਿਧੀ ਤੁਸੀਂ ਆਪ ਕਿੰਨੀ ਵਾਰੀ ਬਲੱਡ ਡੋਨੇਟ ਕਰ ਚੁੱਕੇ ਹੋ
ਮਨਪ੍ਰੀਤ ਜੀ ਮੈਂ ਆਇਰਨ ਡੈਫੀਸ਼ੀਐਂਟ ਹੈ ਸ਼ੇਮਫੁਲ ਵੈਰੀ ਸ਼ੇਮ ਫੋਰ ਮੀ ਬਿਕੋਜ਼ ਮੈਂ ਹਮੇਸ਼ਾ ਤੋਂ ਇਸ ਚੀਜ਼ 'ਚ ਰਹੀ ਕਿ ਮੈਂ ਕਰਨਾ ਹੈ ਕਰਨਾ ਹੈ ਕਰਨਾ ਹੈ ਅਤੇ ਮੈਂ ਇਸ ਲਈ ਸਭ ਨੂੰ ਇਨਕਰੇਜ ਵੀ ਕੀਤਾ ਪਰ ਜਦੋਂ ਮੈਂ ਆਪਣਾ ਚੈੱਕਅਪ ਕਰਾਉਣ ਗਈ ਦੈਨ ਦੇ ਫਾਊਂਡ ਕਿ ਮੇਰਾ ਆਇਰਨ ਇਨਫ ਨਹੀਂ ਹੈਗਾ ਸੋ ਮੈਂ ਨਹੀਂ ਕਰ ਸਕਦੀ ਹੈਗੀ ਡੋਨੇਟ ਇਟਸ ਵੈਰੀ ਸ਼ੇਮਫੁਲ ਫੋਰ ਮੀ ਪਰ ਵਨੀ ਦੇ ਡੈਡ ਵਿਸ਼ਾਲ ਕੌਸ਼ਿਕ ਹੀ ਹੈਜ਼ ਬੀਨ ਡੂਇੰਗ ਇਟ ਐਵਰੀ ਈਅਰ ਪਲਾਜ਼ਮਾ ਡੋਨੇਟ ਕਰਨ ਲਈ ਤੁਸੀਂ ਐਵਰੀ 15 ਦਿਨ ਬਾਅਦ ਬਲੱਡ ਡੋਨੇਟ ਕਰ ਸਕਦੇ ਹੋ ਪਲਾਜ਼ਮਾ ਡੋਨੇਟ ਕਰ ਸਕਦੇ ਹੋ ਪਰ ਹੋਲ ਬਲੱਡ ਡੋਨੇਸ਼ਨ ਜਿਹੜੀ ਹੈਗੀ ਹੈ ਦੈਟ ਇਜ਼ ਆਫਟਰ 3 ਵੀਕਸ ਸੋ ਹੀ ਡੋਨੇਟ ਰੈਗੂਲਰਲੀ ਐਵਰੀ ਈਅਰ ਹੋਲ ਬਲੱਡ ਦੈਨ ਪਲਾਜ਼ਮਾ
ਚਲੋ ਜੀ ਪਰਿਵਾਰ ਵੱਲੋਂ ਜਾ ਰਿਹਾ ਬਹੁਤ ਵੱਡਾ ਤੁਸੀਂ ਯੋਗਦਾਨ ਪਾ ਰਹੇ ਹੋ ਨਾ ਸਿਰਫ ਆਪਣੇ ਵੱਲੋਂ ਪਰ ਮੇਰੇ ਖਿਆਲ ਜਿਹੜੀ ਤੁਸੀਂ ਪ੍ਰੇਰਣਾ ਦੇ ਸਰੋਤ ਬਣੇ ਹੋ ਸਾਡੇ ਸਾਰਿਆਂ ਵਾਸਤੇ ਉਸੇ ਵਾਸਤੇ ਮੈਂ ਧੰਨਵਾਦੀ ਹਾਂ ਪਰ ਇੱਕ ਗੱਲ ਜ਼ਰੂਰ ਪੁੱਛਾਂਗੀ ਦੇਖੋ ਬੱਚੇ ਦੀ ਮਿੱਠੀ ਯਾਦ ਤਾਂ ਕਦੀ ਨਹੀਂ ਮਿਟੇਗੀ ਪਰ ਤੁਸੀਂ ਐਜ਼ ਅ ਫੈਮਿਲੀ ਕਿਸ ਤਰ੍ਹਾਂ ਕੋਪ ਕਰ ਰਹੇ ਹੋ? ਤੁਹਾਡਾ ਹੁਣ ਇਸ ਵੇਲੇ ਕਿਵੇਂ ਚੱਲ ਰਿਹਾ?
ਮਨਪ੍ਰੀਤ ਜੀ, ਬੜੀ ਬੜਾ ਅਜੀਬ ਹੈ ਇਹ ਕੁਐਸਚਨ ਦਾ ਆਨਸਰ ਕਰਨਾ, ਬਿਕੋਜ਼ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹੈਗੀ ਹੈ ਅਤੇ ਹੁਣ ਮੈਂ ਠੀਕ ਹੈ, ਤੁਹਾਡਾ ਫੋਨ ਬੰਦ ਹੋਏਗਾ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਕਿਸ ਤਰ੍ਹਾਂ ਹੋਊਂਗੀ, ਕਿਉਂਕਿ ਸਮ ਡੇਜ਼ ਆਰ ਓਕੇ ਬਟ ਸਮ ਡੇਜ਼ ਆਰ ਰੀਅਲੀ ਹਾਰਡ, ਸਮ ਮੂਮੈਂਟਸ ਆਰ ਓਕੇ, ਸਮ ਮੂਮੈਂਟਸ ਆਰ ਰੀਅਲੀ ਹਾਰਡ। ਜਦੋਂ ਉਹ ਵੇਵਸ ਆਉਂਦੀਆਂ ਨੇ, ਜਦੋਂ ਸਾਰਾ ਕੁਛ ਅੱਖਾਂ ਦੇ ਸਾਹਮਣੇ ਘੁੰਮਦਾ ਹੈਗਾ ਕਿ ਇਸ ਟਾਈਮ ਉਹ ਇਹ ਕਰ ਰਹੀ ਸੀ, ਇਸ ਟਾਈਮ ਇਹ ਹੋ ਰਿਹਾ ਸੀਗਾ ਅਤੇ ਇਸ ਟਾਈਮ ਉਹਨੂੰ ਐਵੇਂ ਹੋ ਗਿਆ ਅਤੇ ਫਿਰ ਉਹ ਚਲੇ ਗਈ ਅਤੇ ਅਸੀਂ ਕਿਸ ਤਰੀਕੇ ਨਾਲ ਉਹਨੂੰ ਛੱਡਿਆ ਹੈ ਉੱਥੇ ਉਹਦੀ ਬੋਡੀ ਨੂੰ, ਉਹ ਸਾਰਾ ਕੁਛ ਜਦੋਂ ਅੱਖਾਂ ਦੇ ਸਾਹਮਣੇ ਆਉਂਦਾ ਆਪਣੇ ਆਪ ਦੇ ਵਿੱਚੋਂ ਨਾ, ਜਿਵੇਂ ਆਪਣੀ ਰੂਹ ਹੈ ਨਾ ਜਿਹੜੀ, ਉਹ ਨਿਕਲ ਕੇ ਬੋਡੀ 'ਚੋਂ ਬਾਹਰ ਜਾਣ ਨੂੰ ਕਰਦੀ ਹੈ। ਐਂ ਲੱਗਦਾ ਕਿ ਇਹ ਸਾਰੀ ਦੁਨੀਆਂ ਨੂੰ ਛੱਡ ਕੇ ਕਿਤੇ ਦੂਰ ਜਾ ਕੇ ਭੱਜ ਕੇ ਲੁੱਕ ਕੇ ਬੈਠ ਜਾਵਾਂ ਅਤੇ ਕਿਵੇਂ ਕਿਵੇਂ ਆਪਣੇ ਆਪ ਨੂੰ ਇਹ ਸਮਝਾਵਾਂ ਕਿ ਉਹ ਨਹੀਂ ਹੈ, ਉਹ ਚਲੇ ਗਈ ਹੈ ਅਤੇ ਇਹ ਹੋ ਚੁੱਕਿਆ ਹੈ। ਬਹੁਤ ਬਹੁਤ ਔਖਾ ਲੱਗਦਾ ਹੈ ਕਦੀ ਕਦੀ ਤਾਂ ਇਸ ਸੱਚ ਨੂੰ ਐਕਸੈਪਟ ਕਰਨਾ, ਪਰ ਦੋ ਬੱਚੇ ਜਿਹੜੇ ਨਾਲ, ਉਹਨਾਂ ਦੀ ਰਿਸਪੋਂਸੀਬਿਲਟੀ ਹੈਗੀ ਹੈ, ਉਹਨਾਂ ਨੂੰ ਦੇਖ ਦੇਖ ਕੇ ਆਪਣੇ ਆਪ ਨੂੰ ਫਿਰ ਠੀਕ ਕਰਨਾ ਪੈਂਦਾ ਕਿ ਜੀਣਾ ਪਏਗਾ ਅਤੇ ਉਹਨਾਂ ਵਾਸਤੇ ਕੁਛ ਕਰਨਾ ਪਏਗਾ, ਇਸ ਲਈ ਆਪਣੇ ਆਪ ਨੂੰ ਫਿਰ ਠੀਕ ਕਰਕੇ ਫਿਰ ਦੁਬਾਰਾ ਨੋਰਮਲ ਕਰਕੇ ਫਿਰ ਕੰਮ 'ਤੇ ਲੱਗੀਦਾ ਹੈਗਾ। ਅਤੇ ਮੇਰੀ ਬੱਚੀ ਵਿਧੀ, ਉਹਨੇ ਸਭ ਕੁਛ ਆਪਣੀ ਅੱਖਾਂ ਦੇ ਅੱਗੇ ਜਦੋਂ 4 ਸਾਲ ਦੀ ਸੀ ਦੇਖਿਆ, ਤੇ 4 ਸਾਲ ਦਾ ਬੱਚਾ ਡਿਜ਼ਰਵ ਨਹੀਂ ਕਰਦਾ ਅੰਡਰਸਟੈਂਡ ਕਰਨਾ ਕਿ ਕੈਂਸਰ ਕੀ ਹੁੰਦਾ। 4 ਸਾਲ ਦਾ ਬੱਚਾ ਇਹ ਡਿਜ਼ਰਵ ਨਹੀਂ ਕਰਦਾ ਇਹ ਦੇਖਣਾ ਕਿ ਉਹਦੇ ਤੋਂ ਛੋਟਾ ਉਹਦਾ ਸਿਬਲਿੰਗ ਉਹਦੀ ਅੱਖਾਂ ਦੇ ਸਾਹਮਣੇ ਚਲਾ ਗਿਆ ਹੈ, ਪਰ ਉਹਨੇ ਸਭ ਕੁਛ ਦੇਖਿਆ ਹੈਗਾ। ਤੇ ਉਹ ਹੁਣ 10 ਸਾਲ ਦੀ ਹੈਗੀ ਹੈ, ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਆਪਣੀ ਸਿਸਟਰ ਦੀ ਮੈਮਰੀਜ਼ ਦੇ ਵਿੱਚ ਆਪਣੇ ਆਪ ਪੋਇਮ ਲਿਖਦੀ ਹੈਗੀ ਹੈ।
ਅੱਛਾ ਅੱਛਾ,
ਹਾਂਜੀ, ਉਹ ਮਤਲਬ ਦੇਖ ਲਓ ਉਹਨੂੰ ਆਪ ਹੀ, ਮਤਲਬ ਉਹ ਦਿਲ ਤੋਂ ਕਿਸ ਤਰ੍ਹਾਂ ਉਹਦੇ ਉਹ ਭਾਵ ਆਉਂਦੇ ਨੇ ਕਿ ਉਹਨੂੰ ਉਤਾਰਦੀ ਉਹ ਵਰਡਸ ਦੇ ਵਿੱਚ ਤੇ ਪੋਇਮਸ ਲਿਖਦੀ ਹੈ। ਤੇ ਹਮੇਸ਼ਾ ਆਪਣੀ ਡਾਇਰੀ 'ਚ ਵੀ ਲਿਖਦੀ ਹੈ ਕਿ ਜੇ ਵਨੀ ਤੂੰ ਹੁੰਦੀ ਤਾਂ ਐਵੇਂ ਹੁੰਦਾ, ਆਪਾਂ ਇਹ ਕਰਦੇ, ਆਪਾਂ ਉਹ ਕਰਦੇ। ਬਸ ਮਨ ਨੂੰ ਸਮਝਾ ਸਮਝਾ ਕੇ ਕਿਸੇ ਤਰੀਕੇ ਨਾਲ ਟਾਈਮ ਕੱਢੀਦਾ, ਪਰ ਉਹਦੀ ਯਾਦ ਨਹੀਂ ਜਾਂਦੀ। ਤੇ ਦੁੱਖ ਇਸ ਚੀਜ਼ ਦਾ ਹੁੰਦਾ ਕਿ ਕਾਸ਼ ਉਹਨੂੰ ਅਸੀਂ ਬਚਾ ਪਾਉਂਦੇ। ਤੇ ਹਰ ਟਾਈਮ ਦਿਲ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਜੇ ਮੈਂ ਕੁਛ ਕਰ ਸਕਦੀ ਹਾਂ ਦੁਨੀਆ 'ਚ ਤਾਂ ਇੰਨਾ ਕੁ ਕਰ ਦੇਵਾਂ ਕਿ ਕੈਂਸਰ ਨੂੰ ਜੜ ਤੋਂ ਖਤਮ ਕਰ ਦੇਵਾਂ, ਐਟਲੀਸਟ ਬੱਚਿਆਂ ਨੂੰ ਨਾ ਮਿਲੇ ਕਦੀ ਵੀ। ਬੱਚੇ ਡਿਜ਼ਰਵ ਨਹੀਂ ਕਰਦੇ ਇਹ ਚੀਜ਼ਾਂ।
ਸਲਾਮ ਹੈ ਜੀ ਤੁਹਾਡੇ ਜਜ਼ਬੇ ਨੂੰ। ਤੁਸੀਂ ਅਤੇ ਵਿਸ਼ਾਲ ਨੇ ਸੋਹਣੀ ਗੁੜਤੀ ਦਿੱਤੀ ਹੈ ਆਪਣੇ ਬੱਚਿਆਂ ਨੂੰ, ਅਤੇ ਜਿਸ ਤਰ੍ਹਾਂ ਤੁਸੀਂ ਪ੍ਰੇਰ ਰਹੇ ਹੋ ਕਿ ਅੱਗੇ ਇਸ ਕੈਂਸਰ ਦੇ ਖਿਲਾਫ਼ ਜੰਗ ਵਿੱਚ ਅਸੀਂ ਸਾਰੇ ਹਿੱਸਾ ਪਾਈਏ, ਅਤੇ ਸਭ ਤੋਂ ਵੱਡੀ ਗੱਲ ਜੀਵਨਦਾਨ, ਖੂਨਦਾਨ ਦੇ ਜ਼ਰੀਏ ਅਸੀਂ ਵੀ ਕਰੀਏ, ਅਤੇ ਮੇਰੇ ਗੱਲ ਇਸ ਤੋਂ ਵੱਡਾ ਪੁੰਨ ਦਾ ਕੰਮ ਨਹੀਂ ਹੋ ਸਕਦਾ। ਸੋ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਨਿਧੀ ਕਿ ਅੱਜ ਤੁਸੀਂ ਗੱਲਬਾਤ ਸਾਂਝੀ ਕੀਤੀ। ਮੈਨੂੰ ਪਤਾ ਮੈਂ ਕੁਛ ਜ਼ਖਮ ਕੁਰੇਦੇ ਹਨ, ਪਰ ਮੈਨੂੰ ਇਹ ਵੀ ਪਤਾ ਹੈ ਕਿ ਤੁਹਾਡੀਆਂ ਗੱਲਾਂ ਸੁਣ ਕੇ ਕਈ ਲੋਕ ਹੋਰ ਪ੍ਰੇਰਿਤ ਜ਼ਰੂਰ ਹੋਏ ਹੋਣਗੇ। ਧੰਨਵਾਦ,
ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਸਾਰਿਆਂ ਨੂੰ, ਸਾਰੇ SBS ਸੁਣਨ ਵਾਲਿਆਂ ਨੂੰ ਦਿਲ ਤੋਂ ਧੰਨਵਾਦ। ਥੈਂਕ ਯੂ ਸੋ ਮਚ।
sbs.com.au